कुल सोडी गुरु राम दास तन कुल सोडी गुरु राम दास तन धर्म तुजा अर्जन हर भगता धर्म तुजा अर्जन हर भगता कुल सोडी गुरु राम दास तन धर्म तुजा अर्जन हर भगता जय जय का जास जग अंदर जय जयकार जास जग अंदर मंदर भाग जुगत शिव रहता मंदर भाग जुगत शिव रहता गुरपुरा पायो वड भागी गुरपुरा पायो वड भागी लिव लागी मेदन भार सहता लिव लागी लिव लागी मेदन भार सहता मेदन भार सहता धर्म ध्वजा अर्जन धर्म ध्वजा अर्जन हर भजता धर्म ध्वजा अर्जन हर भगता धर्म ध्वजा अर्जन भय भंजन और पीर निवारण भय भंजन और पीर निवारण भय भंजन और पीर निवारण कल सहारे तोहे जस बकता कल सहारे कल सहारे तोहे जस बकता कुल सोडी गुरु रामदास तन कुल सोडी गुरु रामदास तन धर्म ध्वजा अर्जन हर भगता धर्म ध्वजा अर्जन हर भगता अर्जुन हर भगता धर्म ध्वजा अर्जुन धर्म ध्वजा अर्जुन हर भगता धर्म ध्वजा अर्जुन हर भगता धर्म ध्वजा अर्जन कुल छोड़ी गुरु राम दास ताने कुल छोड़ी गुरु राम दास तन धर्म ध्वजा अर्जन हर भगता धर्म ध्वजा अर्जन हर भगता अजय गंग जल अटल सिख संगत सब नावे अजय गंग जल अटल सिख संगत सब नावे नित प्राण बाचिए नित प्राण बाचिए वेद ब्रह्मा मुख गावे अजय चवर सिर ढुले अजय चवर सिर ढुले नाम अमृत मुख लिया गुरु अर्जन सिर छतरे गुरु अर्जन सिर छतर आप परमेश्वर दिया धर्म ध्वजा अर्जन जग और न यहे महात्म में अवतार उजागर आन कियो तिनके दुख कोटिक दूर गए भय भंजन पर पीर निवारण तिनके दुख कोटिक दूर गए मथुरा जिन अमृत नाम पियो ए पद्धत ते मत चूके रे भेद बभेद न जान पियो पर पक्ष हृदय गुरु अर्जन के पर पक्ष हृदय गुरु अर्जन के हर पूरन ब्रह्म निवास लियो धर्म ध्वजा अर्जन पर तक्ष हृदय गुरु अर्जन के हर पूरन ब्रह्म निवास लिया धर्म धीर गुरु अर्जन पातशाह जी की परिभाषा धर्म धीर गुरमत गंभीर पर दुख विसारण धर्म दे अस्थान ते वसन वाला धर्म विच प्रवेश करके रहन वाला गुरमत दिया गहराइयां विच निवास रखन वाला प्राय दुखां नू संसार दिया तकलीफां नू संसार दे तापां नू खत्म कर देन वाला अगली लाइन अंदर एक गल आखी ने मैं चाहना वह असी सांझी कर लईए कहते ने गुरु अर्जन कौन ने केहो जे ने मानो शब्द सार ਸਾਰ ਕਹਿੰਦੇ ਨੇ ਤੱਤ ਨੂੰ, ਅਸਲੀਅਤ ਨੂੰ। ਮਾਨੋ ਗੁਰੂ ਅਰਜਨ ਸਾਹਿਬ ਸ਼ਬਦ ਦਾ ਤੱਤ ਨੇ, ਸ਼ਬਦ ਦਾ ਤੱਤ ਕਿਸੇ ਨੇ ਵੇਖਣਾ ਹੋਵੇ, ਅਸਲੀਅਤ ਕਿਸੇ ਨੇ ਜਾਣਨੀ ਹੋਵੇ, ਅਸਲ ਰੂਪ ਕਿਸੇ ਨੇ ਵੇਖਣਾ ਹੋਵੇ, ਗੁਰੂ ਅਰਜਨ ਸਾਹਿਬ ਦੇ ਜੀਵਨ ਵਿੱਚੋਂ ਦੇਖਿਆ ਜਾ ਸਕਦਾ। ਸ਼ਬਦ ਸਾਰ, ਇੱਕ ਅਗਲੀ ਲਾਈਨ ਹੋਰ ਹੈ, ਉਹ ਹੈ ਹਰ ਸਮ ਉਦਾਰ ਰੱਬ ਵਰਗਾ ਵਿਸ਼ਾਲ ਦਿਲ। ਉਦਾਰ ਕਹਿੰਦੇ ਨੇ ਉਦਾਰ ਚਿੱਤ ਨੂੰ, ਵਿਸ਼ਾਲ ਦਿਲ ਨੂੰ। ਹਰ ਸਮ ਰੱਬ ਵਰਗਾ, ਸਮ ਤੋਂ ਭਾਵ ਬਰਾਬਰ, ਸ਼ਬਦ ਸਾਰ ਹਰ ਸਮ ਉਦਾਰ ਰੱਬ ਵਰਗਾ ਵਿਸ਼ਾਲਤਾ ਰੱਖਣ ਵਾਲਾ ਚਿੱਤ। ਪ੍ਰਭੂ ਦੇ ਸੰਬੰਧ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਸਦੀ ਵਿਸ਼ਾਲਤਾ ਦਾ ਜ਼ਿਕਰ ਕੀਤਾ ਹੈ ਤੇ ਇਹ ਲਫ਼ਜ਼ ਆਖੇ ਨੇ,
ਦੀਨਨ ਕੀ ਪ੍ਰਤਪਾਲ ਕਰੇ ਨਿਤ ਸੰਤ ਉਬਾਰ ਗਣੀ ਮਨ ਗਾਰੇ ਹਰ ਸਮ ਉਦਾਰ ਪਕਸ਼ ਪਸ਼ੂ ਨਗ ਨਾਗ ਨਿਰਾਦ ਸਰਬ ਸਮੇਂ ਸਭ ਕੋ ਪ੍ਰਤਪਾਰ ਹਰ ਸਮ ਉਦਾਰ ਪੋਖਤ ਹੈ ਜਲ ਮੇ ਥਲ ਮੇ ਪਲ ਮੇ ਕਲ ਕੇ ਨਹੀਂ ਕਰਮ ਵਿਚਾਰੇ ਹਰ ਸਮ ਉਦਾਰ ਦੀਨ ਦਿਆਲ ਦਇਆ ਨਿਦ ਦੀਨ ਦਿਆਲ ਦਇਆ ਨਿਦ ਦੋਖਨ ਦੇਖਤ ਹੈ ਪਰ ਦੇਤ ਨਹਾਰ ਹਰ ਸਮ ਉਦਾਰ ਸ਼ਬਦ ਸਾਰ ਹਰ ਸਮ ਉਦਾਰ ਅਹਮੇਵ ਨਿਵਾਰਨ
ਗੁਰੂ ਧਰਮ ਸਵਰੂਪ ਹੈ। ਤੁਝਾ ਲਫ਼ਜ਼ ਜਿਹੜਾ ਇਹਦਾ ਅਖਰੀ ਅਰਥ ਹੈ ਨਿਸ਼ਾਨ ਸਾਹਿਬ, ਝੰਡਾ, ਆਈਡੈਂਟੀ, ਆਈਡੀ, ਜਿਹਦੇ ਤੋਂ ਪਛਾਣ ਹੁੰਦੀ ਹੋਵੇ। ਨਿਸ਼ਾਨ ਕਹਿੰਦੇ ਉਸ ਨੂੰ ਨੇ ਜਿਹਦੇ ਤੋਂ ਪਛਾਣ ਹੁੰਦੀ ਹੋਵੇ। ਗੁਰਦੁਆਰੇ ਦਾ ਨਿਸ਼ਾਨ ਸਾਹਿਬ ਇਸ ਗੱਲ ਦਾ ਪ੍ਰਤੀਕ ਹੈ ਕਿ ਇਹਨੂੰ ਵੇਖ ਕੇ ਕੋਈ ਆਖੇ ਇੱਥੇ ਗੁਰਦੁਆਰਾ ਹੈ, ਉਹਨੂੰ ਪਛਾਣ ਹੋ ਜਾਏ। ਇਮਾਰਤ ਦਾ ਰੂਪ ਕੈਸਾ ਵੀ ਹੋਵੇ, ਇਮਾਰਤ ਦੀ ਬਣਤਰ ਵੱਖ ਵੱਖ ਹੋਵੇ, ਗੁਰਦੁਆਰਿਆਂ ਦੇ ਹਰ ਗੁਰਦੁਆਰੇ ਦੇ ਇਮਾਰਤ ਦੀ ਬਿਲਡਿੰਗ ਦੀ ਬਣਤਰ ਡਿਜ਼ਾਈਨ ਵੱਖ ਹੋ ਸਕਦਾ ਹੈ, ਪਰ ਹਰ ਗੁਰਦੁਆਰੇ ਵਿੱਚ ਝੁੱਲਣ ਵਾਲੇ ਨਿਸ਼ਾਨ ਸਾਹਿਬ ਦਾ ਡਿਜ਼ਾਈਨ ਵੱਖ ਨਹੀਂ ਹੋ ਸਕਦਾ। ਕਿਉਂ? ਜੇ ਬਿਲਡਿੰਗ ਵੱਖ ਹੋਵੇ ਤੇ ਉਹਦੇ ਤੇ ਨਿਸ਼ਾਨ ਸਾਹਿਬ ਵੀ ਵੱਖ ਹੋਵੇ, ਲੋਕ ਕਿਵੇਂ ਪਛਾਣਨਗੇ ਗੁਰਦੁਆਰਾ ਹੈ? ਨਿਸ਼ਾਨ ਦਾ ਅਰਥ ਹੈ ਪਛਾਣ। ਗੁਰੂ ਨੇ ਵਾਣੀ ਵਿੱਚ ਆਖ ਦਿੱਤਾ, ਕਹਿਣ ਲੱਗੇ ਧਰਮ ਤੋਂ ਜਾ ਅਰਜਨ, ਕਿਸੇ ਨੇ ਧਰਮ ਦੀ ਪਛਾਣ ਕਰਨੀ ਹੋਵੇ ਧਰਮ ਕਿੱਥੇ ਰਹਿੰਦਾ ਤੇ ਉਹਦਾ ਨਿਸ਼ਾਨ, ਉਹਦੀ ਤੁਜਾ, ਉਹਦਾ ਨਿਸ਼ਾਨ ਸਾਹਿਬ, ਉਹਦਾ ਝੰਡਾ, ਉਹਦੀ ਪਛਾਣ ਗੁਰੂ ਅਰਜਨ ਹੈ। ਜਿਹੜਾ ਗੁਰੂ ਅਰਜਨ ਨੂੰ ਨਹੀਂ ਪਛਾਣਦਾ ਉਹ ਧਰਮ ਨੂੰ ਨਹੀਂ ਪਛਾਣਦਾ, ਜਿਹੜਾ ਗੁਰੂ ਅਰਜਨ ਨੂੰ ਨਹੀਂ ਜਾਣਦਾ ਉਹ ਧਰਮ ਨੂੰ ਨਹੀਂ ਜਾਣਦਾ, ਉਹ ਨੇੜੇ ਨਹੀਂ ਹੋ ਸਕਦਾ ਗੁਰੂ ਅਰਜਨ ਸਾਹਿਬ ਦੇ, ਕਿਉਂਕਿ ਉਹ ਧਰਮ ਨੂੰ ਨਹੀਂ ਜਾਣਦਾ, ਧਰਮ ਨੂੰ ਨਾ ਜਾਣਨ ਕਹਿ ਗੁਰੂ ਅਰਜਨ ਨੂੰ ਵੀ ਨਹੀਂ ਜਾਣਦਾ। ਹੁਣ ਮਸਲਾ ਹੈ ਧਰਮ ਕੀ ਹੈ? ਜੇ ਗੁਰੂ ਅਰਜਨ ਧਰਮ ਦੀ ਪਛਾਣ ਨੇ, ਧਰਮ ਦੀ ਤੁਝਾ ਨੇ, ਧਰਮ ਦੀ ਆਈਡੈਂਟੀ ਨੇ, ਤਾਂ ਫਿਰ ਆਖਿਰ ਧਰਮ ਕੀ ਹੈ? ਸਤਿਗੁਰ ਨੇ ਬਾਣੀ ਵਿੱਚ ਆਖਿਆ, कहने लगे धर्म है सच, धर्म है न्याय इंसाफ, धर्म है निडरता बेमोताजगी। मैं एक बार की तीसरी धर्म एक शीशा है, ते कोई कलंकत मनुख शीशे दे सामने चला जाए ते अपने कलंक नू छुपाने लई कि मैनू ये शीशा मेरा कलंक ना दिखाए। मैं एक बार एग्जाम्पल दिती सी, हाथ विच पत्थर फड़ ले ते शीशे नू आखे मेरा कलंक मैनू ना दसी, मेरी चेहरे दी मेरे मुख ते लगी हुई कालख मैनू ना दिखाई, नहीं तो पत्थर मार के मार देंगा तोड़ देंगा। क्योंकि शीशा सच है, इंदे कोलों डर जाएगा, इस पत्थर को खौफ खाएगा कि मत मैं मार के तोड़ दे, इसलिए मैं इनका कालिख का टिक्का ना दिखावा। ऐसा नहीं हो सकता, वो शीशा नहीं हो सकता। जे कोई उनके सामने फुलां दे हार लैके चला जाए तो आखे तू मेरी कालिख ना दिखा, आ फुलां दे हार तेरे गल पा, तेरी पूजा शुरू कर देना, तो वह उनका लिहाज करेगा? बिल्कुल नहीं। धर्म की निशानी की है? गुरु ने बाणी आखे कहन लगे, धर्म करे धर्म करे सुधर्मी ना होवे, पाप कमाने पापी जानिए, हंस से हंसा बग से बग्गा, धर्म धुजा अर्जुन हंस से हंसा बग से बग्गा, घट घट करे विचार जियो, धर्म करे सुधर्मी ना होवे, पाप कमाने पापी जानिए, हर का एक अचंभो देखिया मेरे लाल जियो, हर का एक अचंभो देखिया मेरे लाल जियो, जो करे सो धर्म न्याय राम। धर्म विच न्याय है, इंसाफ है, डर नहीं, पहे नहीं, सच है। बल्कि मैं एक वर्ष की किसी पिछले दिन विच भी कि मेरे रब ने भी मेरे प्रभु ने भी अपने निजाम नू चलाने लई जेड़ा इंसाफ दा घर अदालत बनाई, जिथे चंगे माड़े दी परख होनी सी, जदों ओ अदालत बनाई ते उस अदालत दी चेयर ते धर्म नू बिठाया ते आखिया इत्थे सच चलना चाहिए, कूण दे चेहरे नू भी सामने दिखा ते सच नू भी सामने प्रगटा, क्योंकि तू धर्म बन के अदालत दे चेयर ते कुर्सी ते बैठा है। गुरु नानक पातशाह जी ने इस गल का जिक्र किया अपनी रचना श्री आशा जी दीवार विच, ते आखिया पौड़ी पौड़ी नानक जी उपाय कै लिखना वे धर्म बहालिया, लिखना वे धर्म बहालिया ओथे सच्चे ही सच निबड़े, धर्म है ना, धर्म किसी को खौफ नहीं खाता, धर्म नू डराया नहीं जा सकता, वो सच कहता है, ओथे सच्चे ही सच निबड़े, चुनु वंख कड़े जजुमालिया, थाओ ना पाइन कूड़िया, धर्म है। मैं हैरान हूं हर रोज असी दीवान की समाप्ति दे सलोक तो आम जीवन विच भी ਸ੍ਰੀ ਜਪਜੀ ਸਾਹਿਬ ਦੇ ਨਿਤਨੇਮ ਦੇ ਅਖੀਰਲੇ ਸਲੋਕ ਤੋਂ ਇੱਕ ਗੱਲ ਦੇਖਣੇ ਆ, ਜਿਹਦੇ ਵਿੱਚ ਲਫ਼ਜ਼ ਪੜ੍ਹਨੇ ਆ। ਲਫ਼ਜ਼ ਉੱਥੇ ਵੀ ਧਰਮ ਹੈ ਕਿਉਂਕਿ ਧਰਮ ਦੀ ਪਰਿਭਾਸ਼ਾ ਹੋ ਰਹੀ ਹੈ।
ਚੰਗਿਆਂ ਬੁਰਿਆਈਆਂ, ਚੰਗਿਆਂ ਬੁਰਿਆਈਆਂ ਵਾਚੇ ਧਰਮ ਹਦੂਰ।
ਗੁਰੂ ਨੇ ਕੋਈ ਪਾਸਾ ਛੱਡਿਆ ਨਹੀਂ, ਬੜਾ ਸਪਸ਼ਟ ਕਰ ਦਿੱਤਾ।
ਕਹਿਣ ਲੱਗੇ ਧਰਮ ਹੈ ਸੱਚ,
ਧਰਮ ਹੈ ਸੱਚ, ਤੇ ਜਿਹੜਾ ਕੂੜੇ ਆ ਰਿਹਾ ਉਹ ਧਰਮ ਨੂੰ ਸੱਚ ਨੂੰ ਸਾਹਮਣੇ ਸੁਣ ਨਹੀਂ ਸਕਦਾ। ਮੈਂ ਇੱਕ ਵਾਰ ਅਰਜ਼ ਕੀਤੀ ਸੀ, ਕਦੇ ਵੀ ਬਦਸੂਰਤ ਮਨੁੱਖ ਘਰ ਵਿੱਚ ਸ਼ੀਸ਼ਾ ਨਹੀਂ ਚਾਹੁੰਦਾ ਕਿਉਂਕਿ ਉਹਨੂੰ ਆਪਣੀ ਬਦਸੂਰਤੀ ਦਾ ਪਤਾ ਲੱਗਦਾ। ਜੇ ਕੋਈ ਦੂਜਾ ਖੂਬਸੂਰਤ ਮਨੁੱਖ ਘਰ ਵਿੱਚ ਸ਼ੀਸ਼ਾ ਲੈ ਵੀ ਆਵੇ ਤੇ ਉਹ ਕਹਿੰਦਾ ਇਹਦੇ ਤੇ ਪਰਦਾ ਪਾਈ ਰੱਖੋ, ਜਿਹਨੇ ਵੇਖਣਾ ਹੋਵੇ ਵੇਖ ਲਵੇ, ਮੈਨੂੰ ਨਾ ਦਿਸੇ। ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ
ਸੱਚ ਧਰਮ, ਸੱਚ ਧਰਮ ਨਹੀਂ ਭਾਵ ਹੈ ਬੀਠਾ।
ਦੇਖਣਾ ਵੀ ਪਸੰਦ ਨਹੀਂ ਕਰਦਾ, ਸ਼ੀਸ਼ਾ ਹੈ ਨਾ ਉਹਦੇ ਵਿੱਚ ਉਹਨੂੰ ਆਪਣਾ ਚਿਹਰਾ ਦਿਸਦਾ ਤੇ ਬਦਸੂਰਤੀ ਦਿਸਦੀ ਹੈ। ਗੁਰਬਾਣੀ ਵਿੱਚ ਕਹਿੰਦੇ
ਸੱਚ ਧਰਮ ਨਹੀਂ ਭਾਵ ਹੈ ਡੀਠਾ, ਜੇ ਕੋ ਬੋਲੇ ਸੱਚ, ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ, ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ, ਕੁੜਿਆਰੀ ਰੱਜੇ ਕੂੜ ਜਿਉ ਵਿਸ਼ਟਾ ਕਾਂਗ ਖਾਵੇ।
ਜੀਵਨ ਐਸਾ ਸੱਚ ਹੈ ਧਰਮ,
ਤੇ ਉਹ ਸੱਚ ਦਾ ਧਰਮ ਲਫ਼ਜ਼ ਜਿਹੜਾ ਹੈ ਉਹ ਉਹਨੂੰ
ਦੇਖਣਾ ਵੀ ਪਸੰਦ ਨਹੀਂ। ਹੁਣ ਭਲਾ ਸੋਚਿਓ,
ਜਿਹੜਾ ਧਰਮ ਨੂੰ ਦੇਖਣਾ ਪਸੰਦ ਨਹੀਂ ਕਰਦਾ ਉਹ ਗੁਰੂ ਅਰਜਨ ਪਾਤਸ਼ਾਹ ਜੀ ਨਾਲ ਕੀ ਸੰਬੰਧ ਰੱਖਦਾ ਹੋਇਆ? ਗੁਰੂ ਤਾਂ ਹਨ ਹੀ, ਧਰਮ ਤੋਂ ਜਾ ਅਰਜਨ।
ਜਿਹੜਾ
ਧਰਮ ਨੂੰ ਦੇਖਣਾ ਪਸੰਦ ਨਹੀਂ ਕਰਦਾ, ਜਿਹੜਾ ਧਰਮ ਦੇ ਸ਼ੀਸ਼ੇ ਨੂੰ ਦੇਖ ਨਹੀਂ ਸਕਦਾ, ਸੰਬੰਧ ਨਹੀਂ ਜੋੜ ਸਕਦਾ, ਉਹ ਗੁਰੂ ਅਰਜਨ ਦਾ ਸਿੱਖ ਨਹੀਂ ਹੋ ਸਕਦਾ।
ਹੈ ਹੀ ਸੱਚ, ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ। ਧਰਮ ਤੋਂ ਜਾ ਅਰਜਨ। ਅਰਜਨ ਦੇ ਦਰਬਾਰ ਵਿੱਚ ਨਿਆਂ ਹੈ, ਇਨਸਾਫ ਹੈ, ਸੱਚ ਹੈ।
ਉੱਥੇ ਕੋਈ ਕੂੜਿਆਰ ਜਿਸ ਸਤਾ ਤੇ ਖਲੋਤਾ ਹੈ ਉਸਨੂੰ
ਬਾਖੂਬ ਸਪਸ਼ਟ ਕਰ ਦਿੱਤਾ ਜਾਂਦਾ ਕਿਉਂਕਿ ਉੱਥੇ ਚੰਗਿਆਈਆਂ ਬੁਰਿਆਈਆਂ ਬਾਚੀਆਂ ਜਾਂਦੀਆਂ ਨੇ। ਅੱਜ ਅਸੀਂ ਉਸ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹੀਦੀ ਦੇ ਸੰਬੰਧ ਵਿੱਚ, ਪੁਰਬ ਦੇ ਸੰਬੰਧ ਵਿੱਚ ਇਕੱਤਰ ਹੋਏ ਹਾਂ। ਪਿਛਲੇ ਦਿਹਾੜਿਆਂ ਵਿੱਚ ਇੱਕ ਸਮਾਗਮ 'ਤੇ ਬੋਲਦਿਆਂ ਮੈਂ ਇਹ ਗੱਲ ਕਹੀ ਸੀ, ਫਿਰ ਦੁਹਰਾਉਂਦੇ ਹਾਂ।
ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸ਼ਹੀਦੀ ਦੇ ਦਿਹਾੜੇ ਨਾਲ ਮੁੱਖ ਤੌਰ 'ਤੇ ਦੋ ਵਿਅਕਤੀਆਂ ਦਾ ਨਾਮ ਜੁੜਦਾ ਹੈ
ਜਿਹੜੇ ਇਤਿਹਾਸ ਦੇ ਪੰਨਿਆਂ ਤੋਂ ਕਦੀ ਛੁਪਾਏ ਨਹੀਂ ਜਾ ਸਕਦੇ, ਅਲੋਪ ਨਹੀਂ ਕੀਤੇ ਜਾ ਸਕਦੇ।
ਮੈਂ ਕੀਤੀ ਸੀ ਉਹ ਦੋ ਨਾਮ ਨੇ,
ਇੱਕ ਵਕਤ ਦਾ ਤਾਜਦਾਰ ਸਿੰਘਾਸਨ ਤੇ, ਬਾਦਸ਼ਾਹ ਦੇ ਸਿੰਘਾਸਨ ਤੇ ਬੈਠਣ ਵਾਲਾ ਬਾਦਸ਼ਾਹ ਜਹਾਂਗੀਰ,
ਤੇ ਦੂਜਾ ਸੀ ਚੰਦੂ ਖੱਤਰੀ।
ਇਹਨਾਂ ਦੋਹਾਂ ਦਾ ਨਾਮ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹੀਦੀ ਨਾਲ ਸੰਬੰਧਿਤ ਹੈ।
ਇੱਕ ਤਖ਼ਤ ਤੇ ਬੈਠਾ,
फरमान जारी कर सकता है। एक कोल फरमान जारी करने की शक्ति नहीं, उनके कोल ए ताकत नहीं, पर ईरखा का इन्ना भरिया होया कि वह सोचता है मैं वक्त के बादशाह नूं, यह अज की गल नहीं, इतिहास के पन्ने ते बहुत कुछ वार बहुत वार वापरिया। औरंगजेब तखत ते बैठा है, फरमान जारी कर सकता है, उनके कोल हुकूमतां दी उनके कोल बहुत सारी वड्डी शक्ति है, बाजू बल दी फौजां दा मालिक है, असले दा तोपां दा मालिक है, पर दूजे पासे छोटियां छोटियां रियासतां ते सिंघासन ते बैठे हुए पहाड़ी राजे ने। हुण गुरु दशम पातशाह जी का संबंध कोई मुकाबलतन या कोई खतरा औरंगजेब नूं नहीं हो सकता। गुरु दशम पातशाह जी ने अपना धर्म का संखेप जिहा धर्म का राज जिथे लोगों नूं धर्म राज करना सिखावे कि इउं राज हुंदा है जिवें गुरु गोबिंद सिंह साहब कर रहे ने। एक राज भाग का स्कूल दरम्यान विच कायम कर लिया। दुख सी उन्हां पहाड़ी राजियां नूं, उन्हां आखिया सी ते कुछ कर नहीं सकते, चलो गुमराह करो वक्त दे बादशाह नूं। वक्त दे बादशाह नूं गुमराह करो। दुनिया अंदर ऐसियां साजिशां एक बार नहीं होईयां, कई बार होईयां। उन्होंने औरंगजेब नूं गुमराह किया, तेरे लिए ते साडे लिए दोहां लिए खतरा, इसलिए इसनूं मिटा दिओ। सिंघासन इत्थे नहीं बनना चाहिए। उनकी मदद से उनके फरमान नूं लै के बाई धार दे राजियां ने हमला किया। इतिहास बड़ा लंबा है, मेरा अज एक एग्जाम्पल दे के अगे तुरना चाहना, अज का विषय नहीं। इस तो पहले गुरु अर्जन पातशाह जी की शहीदी के वेले भी ऐसा होया। चंदू कोलो ताकत नहीं, पर मन विच ईरखा है किसी अपने रिश्ते कारण भी, बदला लवां ते किवें लवां। वक्त दी बादशाहत नूं उकसाया, गुमराह किया। यह गल सच्ची है कि लोगों ने जिहड़ियां कहावतां बनाईयां ने बड़े तजर्बे विचों निकलदियां ने। लोग आखदे ने राजे कन्नां दे कच्चे हुंदे ने। गुमराह किया, उकसाया बादशाह सलामत। इन्हें इस्लाम की भी नियादरी की है। इन्हें तुहाडे पुत्र अमीर खुसरो नूं भी पनाह दित्ती है ते उनकी मदद की है। बहुत सारे मुसलमान भी भोले भाले इसके मुरीद हो रहे हैं, इसलिए तुहाडे धर्म के लिए भी आने लई आउंदे समय विच खतरा है। हिंदू धर्म नूं भी इहदे कोलों खतरा, इसलिए इस हमेशा खतरे की जड़ नूं खत्म कर ही देना चाहिए। बार बार उकसाया, मुगल ते पाए ने ते गुमराह किया चंदू ने, किवें खत्म करना यह मैनू इजाजत दिओ। यह सेवा मैं करना, इउं बादशाह कोलों जहांगीर कोलों एक फरमान जारी कराया चंदू ने अपने हाथ लैण लई। गुरु अर्जन साहब नूं तसीए दे के तत्तियां लोहां ते बिठा के गर्म रेत ते सीस ते पा के उबलदियां देगां विच उबाल के जहांगीर दे फरमान ते चंदू दे अपने प्रैक्टिकली कर्म नाल गुरु अर्जन साहब नूं शहीद कर दिता गया। पर धर्म है ना गुरु अधर्म ने, उत्थे सच्चे ही सच निबड़े। मनसा दी बाणो कोई नस भज निकले, संसार नूं कोई मुगलता पा सकदा। दुनिया की अदालत विच कोई झूठ बोल के फरेब करके किसम किसम की जाली फाइल बना के दुनिया की अदालत नूं गुमराह कर सकता है, पर रब की अदालत नूं गुरु की अदालत नूं कदी गुमराह नहीं किया जा सकता। गुरु ने बाणी विच आखिया, ਮਨਸਾ ਦੀ ਬਾਣੋ ਕੋਈ ਨਸ ਭੱਜ ਨਿਕਲੇ, ਹਰ ਦੀ ਬਾਣੋ ਕੋਈ ਕਿੱਥੇ ਜਾਇਆ। ਇਹ ਹਾਲਾਤ, ਇਹ ਬੀਤੇ ਨਾਲ ਵਾਪਰੀਆਂ ਸਾਰੀਆਂ ਗੱਲਾਂ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਵਿੱਚ ਮਸਲਾ ਬਣ ਖਲੋਤੀਆਂ। ਕੀ ਮੈਂ ਉਸ ਦਿਨ ਵੀ ਇੱਕ ਸਵਾਲ ਕੀਤਾ ਸੀ, ਅੱਜ ਫਿਰ ਦੁਹਰਾਉਣਾ ਚਾਹੁੰਦਾ, ਧਰਮ ਦਾ ਕੋਈ ਆਪਣਾ ਬੇਗਾਨਾ ਨਹੀਂ ਹੁੰਦਾ, ਧਰਮ ਦਾ ਕੋਈ ਮਨੁੱਖੀ ਧੜਾ ਨਹੀਂ ਹੁੰਦਾ। ਧਰਮ ਸੱਚ ਹੈ ਤੇ ਹਰ ਇੱਕ ਲਈ ਸੱਚ ਹੈ। ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ, ਅਗਲੀ ਲਾਈਨ ਵਿੱਚ ਆਖਿਆ ਕਰਮੀ ਆਪੋ ਆਪਣੀ, ਹਰ ਕਿਸੇ ਦੇ ਕਰਮਾਂ ਦੀ ਫਾਈਲ ਉਹਦੇ ਸਾਹਮਣੇ ਸਪਸ਼ਟ ਹੁੰਦੀ। ਇਹ ਫੈਸਲੇ ਮੇਰੇ ਨਹੀਂ, ਗੁਰੂ ਅਰਜਨ ਪਾਤਸ਼ਾਹ ਜੀ ਨੇ, ਫੈਸਲੇ ਮੇਰੇ ਨਹੀਂ, ਗੁਰੂ ਹਰਗੋਬਿੰਦ ਸਾਹਿਬ ਦੇ ਨੇ। ਸਤਿਗੁਰੂ ਨੇ ਐਨਾਲਿਸਿਸ ਕੀਤਾ, ਬੜਾ ਚਲਾਕ ਹੈ ਚੰਦੂ, ਇੱਕ ਇਸ ਢੰਗ ਨਾਲ ਫਾਈਲ ਤਿਆਰ ਕਰਾ ਰਿਹਾ, ਗੁੰਮਰਾਹ ਕੀਤਾ ਵਕਤ ਦੇ ਬਾਦਸ਼ਾਹ ਨੂੰ ਤੇ ਉਹਦੇ ਕੋਲੋਂ ਇਹ ਫਰਮਾਨ ਜਾਰੀ ਕਰਾ ਕੇ ਇਹ ਲਿਖਾ ਵੀ ਲਿਆ ਕਿ ਮੇਰੀ ਮਰਜ਼ੀ ਨਾਲ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕੀਤਾ ਗਿਆ। ਇਸ ਵਿੱਚ ਕੋਈ ਦੋ ਰਾਇਆ ਨਹੀਂ, ਜਹਾਂਗੀਰ ਵੀ ਦੋਸ਼ੀ ਹੈ ਔਰ ਵੱਡਾ ਦੋਸ਼ੀ ਹੈ, ਐਸੀ ਗੱਲ ਨਹੀਂ। ਪਰ ਆਪਣੇ ਆਪ ਨੂੰ ਕਿਵੇਂ ਛੁਪਾ ਰਿਹਾ ਜਿਵੇਂ ਮੇਰਾ ਕੋਈ ਦੋ, ਮੈਂ ਤਾਂ ਫੁਰਮਾਨ ਮੰਨਣ ਵਾਲਾ, ਮੈਂ ਤਾਂ ਵਕਤ ਦੇ ਬਾਦਸ਼ਾਹ ਦੀ ਹਕੂਮਤ ਦੀ ਬਚਨ ਮੰਨ ਕੇ ਉਹ ਡਿਊਟੀ ਭੁਗਤਾਈ ਹੈ। ਉਹ ਭਲਿਆ ਗੁਰੂ ਕੋਲੋਂ, ਤੂੰ ਗੁਰੂ ਦੇ ਇਨਸਾਫ ਕੋਲੋਂ ਨਹੀਂ ਬਚ ਸਕਦਾ, ਉੱਥੇ ਧਰਮ ਨੇ ਇਨਸਾਫ ਕਰਨਾ, ਜੋ ਕਰੇ ਸੋ ਧਰਮ ਨੇ ਆਏ ਰਾਮ। ਮੈਂ ਉਸ ਦਿਨ ਇਹ ਗੱਲ ਕਹੀ ਸੀ, ਕਾਸ਼ ਕੋਈ ਗੁਰੂ ਕੇ ਸੱਚ ਨੂੰ ਸਮਝ ਸਕੇ। ਜਿਹੜਾ ਮਨੁੱਖ ਇਸ ਗੱਲ 'ਤੇ ਇਤਰਾਜ਼ ਕਰਦਾ ਹੈ ਨਾ ਕਿ ਪ੍ਰੋਫੈਸਰ ਦਰਸ਼ਨ ਸਿੰਘ ਨੇ ਇਹ ਗੱਲ ਆਖੀ ਹੈ, ਉਹ ਸਿੱਧਾ ਗੁਰੂ ਹਰਗੋਬਿੰਦ ਸਾਹਿਬ 'ਤੇ ਅਟੈਕ ਕਰ ਰਿਹਾ, ਕਿਉਂਕਿ ਮੈਂ ਆਪਣੀ ਗੱਲ ਨਹੀਂ ਆਖੀ, ਮੈਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨਾਲ ਵਾਪਰੀ ਅਤੇ ਉਹਦੇ ਫੈਸਲੇ ਦੀ ਗੱਲ ਕੀਤੀ ਹੈ। ਇਹ ਆਪਣੇ ਇਤਿਹਾਸ ਵਿੱਚੋਂ ਬਦਲ ਦੇਣ, ਕਿਵੇਂ ਬਦਲਣਗੇ? ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਸਾਹਮਣੇ ਕੇਸ ਹੈ, ਜਹਾਂਗੀਰ ਵੱਡਾ ਦੋਸ਼ੀ ਹੈ ਕਿ ਚੰਦੂ ਵੱਡਾ ਦੋਸ਼ੀ ਹੈ? ਗੁਰੂ ਹਰਗੋਬਿੰਦ ਸਾਹਿਬ ਨੂੰ ਆਪਣੇ ਪਿਤਾ ਦੀ, ਗੁਰੂ ਪਿਤਾ ਦੀ ਸ਼ਹੀਦੀ ਦਾ ਦੁੱਖ ਨਹੀਂ ਸੀ? ਕੀ ਉਹ ਬੇਇਨਸਾਫੀ ਕਰਨਾ ਚਾਹੁੰਦੇ ਸਨ? ਜੇ ਗੁਰੂ ਬੇਇਨਸਾਫ ਹੋ ਜਾਏਗਾ ਉਹ ਧਰਮ ਨਿਆਏ ਕਿਵੇਂ ਬਣੇਗਾ? ਜੇ ਗੁਰੂ ਬੇਇਨਸਾਫ ਹੋ ਜਾਏਗਾ ਉਹਨੂੰ ਧਰਮ ਤੋਂ ਜਾ ਕਿਵੇਂ ਆਖੋਗੇ? ਉਹ ਕਹਿੰਦੇ ਨਹੀਂ, ਜਹਾਂਗੀਰ ਵੀ ਦੋਸ਼ੀ ਹੈ, ਗੁੰਮਰਾਹ ਹੋਇਆ, ਪਰ ਮੁੱਖ ਦੋਸ਼ੀ ਚੰਦੂ ਹੈ ਜਿਹਨੇ ਜਹਾਂਗੀਰ ਨੂੰ ਗੁੰਮਰਾਹ ਕੀਤਾ, ਜਿਹਨੇ ਜਹਾਂਗੀਰ ਨੂੰ ਇਸ ਰਾਹ ਪਾਇਆ, ਉਹਦੇ ਕੋਲ ਫੁਰਮਾਨ ਜਾਰੀ ਕਰਾਇਆ, ਮੁੱਖ ਦੋਸ਼ੀ ਹੈ। ਇਸ ਲਈ ਸਾਰੀ ਗੱਲ ਪੁੱਛਣ ਵਾਸਤੇ ਜਦੋਂ ਦਰਮਿਆਨ ਵਿੱਚ ਵਜ਼ੀਰ ਖਾਨ ਨੂੰ ਪਾਇਆ ਗਿਆ ਤੇ ਵਜ਼ੀਰ ਖਾਨ ਨੇ ਸਾਰੀ ਗੱਲ ਸਪਸ਼ਟ ਕੀਤੀ, ਕੰਨ ਖੁੱਲ ਗਏ, ਦਿਮਾਗ ਸੁਚੇਤ ਹੋ ਗਿਆ ਜਹਾਂਗੀਰ ਦਾ, ਮੈਂ ਤਾਂ ਬੜੀ ਵੱਡੀ ਗਲਤੀ ਕਰ ਬੈਠਾ ਚੰਦੂ ਦੇ ਆਖਣ 'ਤੇ। ਹਜ਼ੂਰ ਚੰਦੂ ਅਸਲ ਦੋਸ਼ੀ ਹੈ, ਇਹਨੇ ਮੈਨੂੰ ਸਭ ਕੁਝ ਆਖਿਆ ਸੀ ਕਿ ਇਹਨਾਂ ਕੋਲੋਂ ਤੁਹਾਨੂੰ ਵੀ ਖਤਰਾ, ਮੇਰੇ ਕੋਲ ਮੈਨੂੰ ਵੀ ਖਤਰਾ, ਇਹ ਸਾਡੇ ਤੁਹਾਡੇ ਦੋਹਾਂ ਲਈ ਖਤਰੇ ਵਾਲੇ ਨੇ, ਇਸ ਲਈ ਇਹਨਾਂ ਨੂੰ ਖਤਮ ਕਰਨਾ ਚਾਹੀਦਾ। ਮੈਨੂੰ ਤਾਂ ਪਤਾ ਹੀ ਨਹੀਂ ਸੀ, ਮੈਂ ਤਾਂ ਅਸਲ ਹੈ ਵੀ ਇਸ ਤਰ੍ਹਾਂ ਪੁਰਾਤਨ ਸਮੇਂ ਅੰਦਰ ਰਾਜੇ ਮਹਾਰਾਜੇ ਕੁਝ ਸਿਆਣੇ ਬਾਦਸ਼ਾਹ ਰਾਜੇ ਲੋਕ ਕਿਉਂ ਆਪ ਜਾ ਕੇ ਗਲੀਆਂ ਵਿੱਚ ਫਿਰਦੇ ਸਨ ਭੇਸ ਬਦਲ ਕੇ, ਤਾਂ ਕਿ ਜਿਹੜੇ ਚੁਗਿਰਦੇ ਰਹਿਣ ਵਾਲੇ ਲੋਕ ਨੇ ਸਾਨੂੰ ਗੁੰਮਰਾਹ ਨਾ ਕਰ ਸਕਣ, ਅਸੀਂ ਆਪਣੀ ਪ੍ਰਜਾ ਦੀ ਅਸਲੀਅਤ ਜਾਣ ਸਕੀਏ। ਗੁਰੂ ਸਾਹਿਬ ਨੇ ਆਖਿਆ ਚੰਗਾ ਫਿਰ ਮੈਨੂੰ ਵੀ ਇਹੋ ਹੀ ਪਤਾ ਹੈ, ਚੰਦੂ ਨੂੰ ਮੇਰੇ ਹਵਾਲੇ ਕਰ, ਸਜ਼ਾ ਮੈਂ ਆਪ ਦੱਸੋ ਜੀ, ਕੋਈ ਸਜ਼ਾ ਦਿਆਂ, ਮੈਂ ਸਜ਼ਾ ਦੇਣਾ ਚਾਹੁੰਦਾ ਤਾਂ ਕਿ ਮੈਨੂੰ ਆਪਣੇ ਕੀਤੇ ਦਾ ਪਸ਼ਚਾਤਾਪ ਕਰਨ ਦਾ ਸਮਾਂ ਮਿਲ ਜਾਏ। ਗੁਰੂ ਨੇ ਆਖਿਆ ਨਹੀਂ, ਮੈਂ ਅਸਲੀਅਤ ਜਾਣ ਗਿਆ, ਮੈਂ ਐਨਾਲਿਸਿਸ ਕੀਤਾ, ਇਸ ਲਈ ਚੰਦੂ ਨੂੰ ਮੇਰੇ ਹਵਾਲੇ ਕਰ, ਉਹ ਮੇਰੇ ਪਿਤਾ ਨੂੰ ਸ਼ਹੀਦ ਕਰਨ ਵਾਲਾ ਕਾਤਲ ਹੈ, ਇਸ ਲਈ ਮੈਂ ਆਪਣੇ ਹੱਥੀਂ ਸਜ਼ਾ ਦੇਵਾਂਗਾ। ਔਰ ਇਤਿਹਾਸ ਦੇ ਪੰਨਿਆਂ 'ਤੇ ਜ਼ਿਕਰ ਹੈ, ਜਹਾਂਗੀਰ ਨਾਲ ਦੋਸਤੀ ਹੋਣ ਤੋਂ ਬਾਅਦ ਚੰਦੂ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਆਪ ਲੈ ਲਿਆ, ਨੱਕ ਵਿੱਚ ਨਕੇਲ ਪਾਈ ਤੇ ਲਾਹੌਰ ਦੀਆਂ ਗਲੀਆਂ ਵਿੱਚ ਫਿਰਾਇਆ। ਜਦੋਂ ਫਿਰਦਾ ਫਿਰਦਾ ਉਸੇ ਭੜਪੂੰਜੇ ਦੇ ਭੱਠ ਕੋਲੋਂ ਲੰਘਿਆ, ਉਹਨੂੰ ਵੀ ਚੇਤਾ ਆਇਆ, ਇਸੇ ਚੰਦੂ ਨੇ ਮੇਰੇ ਕੋਲੋਂ ਸਾਰਾ पाप कराया है, अपराध कराया है। ओ अपनी कीती दे पछतावे वजो उसने ओहो ही कड़छा जिंदे नाल गर्म रेते शीश ते पांदा सी, इतिहास लिखदा है ओहो ही कड़छा चंदू दे सिर विच मारिया ते उत्थे उंदी मौत होई। मैं पूछना इस हिस्ट्री नूं बदल दियोगे? चंदू वड्डा दोषी है? केवल जहांगीर नूं दोषी ठहराने वाले हो? मैं नहीं कहता ना ठहराओ, किसी हद तक गुरु हरगोबिंद साहब के फैसले के अगे तो सिर चुका हो। मुख दोषी चंदू है जेड़ा गुमराह करता है। यह गुरु अर्जन साहब की शहीदी का पिछोकड़ है। उस दिन मैं इसे गल दोहराया, बिना किसी पक्षपात बिना किसी पार्टी के, इतिहासिक मसला है। ये इतिहास मैं नहीं बनाया, ना किसी पार्टी ने बनाया, ना किसी धड़े ने बनाया। इतिहास के पन्नों पर लिखा हुआ है और उन्हें ही तोशेखाने में, तो उन्हें ही लाइब्रेरियों में पिया जेडे इन्हों की देखरेख थले। एक गल वक्री है कि इन्हों को सिख इतिहास पढ़ने का भी समा नहीं, इसलिए ये धर्म तो जानते ही नहीं। इस तरह करके गुरु अर्जन साहब की शहीदी हुई। तो मैं एग्जाम्पल वजो एक गल कही, 400 साल बाद फिर समा आया। संसार अंदर इतिहास कई बार मुड़ अपने आप में दोहरांदा है। बदले हुए समय में फिर जहांगीर भी पैदा हुए, फिर चंदू भी पैदा हुए। ओ भले हो मेरे ते विचार करने वाले हो, आओ जुर्त करो किसी के सामने तुम ये गल आखो। मैंने सुभाव बनिया होया सच अगले दी जबान ते सामने बैठ के आखना, पासे कहना तो निंदा बन जाती है। सच सामने आखो, तुहाडे कोल जुरत होवे सच सामने आखो। मैं उत्थे लफज वरते भलियो, ना मैं कांग्रेस का मैंबर हाँ, ना मैं अकाली दल का मैंबर हाँ, मैं किसी का मैंबर नहीं पार्टी का। मेरा धड़ा केवल गुरु नानक है, तो गुरु नानक आखद सच की बाणी नानक आखे सच सुनाए सी सच की बेला। मैं तो इस थान तो सच कह आया इन्हों, इसलिए मैं समझदा भी किसी हद तक ठीक, क्योंकि उन्होंने सच सुन का तहिया तो कर लिया ना, उन्होंने इन्ना क विशालता दिखाई है सच सुन लो, तुम तो सच सुन जोगे भी नहीं। मैं क्या भले हो एक ख्याल करो, सदियां बाद इतिहास ने अपने आप को फिर दोहराया। इतने जहांगीर भी पैदा हुए, इतने चंदू भी पैदा हुए, दोवे पैदा हुए। और केवल यह नहीं पैदा होने तक दोहराया, बिल्कुल कर्म करके भी दोहराया। उन्हां ही चंदुआ ने बिल्कुल उस तरह जहांगीर के वक्त तरह उस तरह आवाजा दित्तियां। अज देश की एकता ते अखंडता नूं सिखां कोलों खतरा है, ये देश दे टुकड़े टुकड़े करना चाहते। उस जनसंघ ने जिहड़ी कदे आवाज दिंदा सी, आखदा सी कंगा कच कड़ा किरपान इहनूं भेजो पाकिस्तान, आवाजा दित्तियां। बिल्कुल चंदू वाला पाठ 400 साल बाद फिर अदा किया, आवाजा दित्तियां कंगा कच कड़ा किरपाने नूं भेजो पाकिस्तान कढ दिओ। इन्हां कोलों सिक्खी कोलों पूरे देश की एकता ते अखंडता नूं खतरा है, इस नूं क्रैश कर दिओ। पंजाब नूं मिलटरी दे हवाले कर दिओ, बल्कि इत्थों तक कि सारी बंट बना के बार बार उपराले करके गुमराह करके चंदू वाला पाठ करने वाले वो लोग सन। पर दुख की गल यह है कि अज अपने आप को पंथ अखवाने वाले लोग उन्हें ही लोगों उन्हें ही चंदुआ अपनी गलवकड़ी में लैके बैठे ने, ते आखते ने ये साढ़े सब तो वड्डे दोस्त ने। और मैं उस दिन दुख होया कि गुरु अर्जन साहब की शहीदी का दिहाड़ा मनाया जा रहा हो, भले हो दो दिन पहला इस धरती से इन्ना वड्डा अपराध होया। मैं आखांगा इन्ना वड्डा अपराध होया कि गुरु अर्जन साहब की शहीदी के समागम चंदुआ सम्मानित किया गया है। शहीदी गुरु अर्जन साहब की सम्मान चंदू हो रहे हैं, करने वाला अपने आप को पंथ अखवा रहा है, अपने आप को सिख अखवा रहे हैं। वो भले आ, मैं उस दिन एक लफज स्पष्ट कह सन ਕਿ ਗੁਰੂ ਨਾਨਕ ਦੇ ਦਰਬਾਰ ਵਿੱਚ ਇਨਸਾਫ ਦਾ ਘਰ ਹੈ, ਇਹ ਧਰਮ ਦਾ ਘਰ ਹੈ, ਧਰਮ ਦੀ ਤੋਂ ਜਾਏ। ਇੱਥੇ ਨੀਲੀਆਂ ਪੀਲੀਆਂ ਪੱਗਾਂ ਨੂੰ ਸਨਮਾਨ ਨਹੀਂ ਮਿਲਣਾ, ਇੱਥੇ ਚਿੱਟੀਆਂ ਕਾਲੀਆਂ ਪੱਗਾਂ ਨੂੰ ਵੀ ਪ੍ਰਵਾਨ ਨਹੀਂ ਹੋਇਆ ਜਾਣਾ, ਇੱਥੇ ਤਾਂ ਕਰਮ ਦਾ ਮਸਲਾ ਹੈ। ਜਿਹੜਾ ਚੰਗਿਆਈਆਂ ਬੁਰਿਆਈਆਂ ਨੂੰ ਵਾਚਦਾ ਉਹ ਧਰਮ ਹੈ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ। ਹਦੂ ਧਰਮ ਉਹ ਆ ਜਿੱਥੇ ਚੰਗਿਆਈਆਂ ਅਤੇ ਬੁਰਿਆਈਆਂ ਨੂੰ ਵਾਚਿਆ ਜਾਏ ਅਤੇ ਵਾਚ ਕੇ ਐਨਾਲਿਸਿਸ ਕਰਕੇ ਕੋਈ ਇਨਸਾਫ ਕੀਤਾ ਜਾਏ। ਪਰ ਕਿੱਡੀ ਦੁੱਖ ਦੀ ਗੱਲ ਹੈ, ਉਹ ਚੰਦੂ ਜਿਨ੍ਹਾਂ ਨੇ ਕਦੀ ਆਖਿਆ ਪੰਜਾਬ ਨੂੰ ਮਿਲਟਰੀ ਦੇ ਹਵਾਲੇ ਕਰਦੇ ਹੋ, ਉਹ ਚੰਦੂ ਜਿਨ੍ਹਾਂ ਨੇ ਕਦੀ ਆਖਿਆ ਇਸ ਦੇਸ਼ ਨੂੰ ਸਭ ਤੋਂ ਵੱਡਾ ਖਤਰਾ ਹੈ ਤਾਂ ਸਿੱਖਾਂ ਕੋਲੋਂ, ਇਸ ਲਈ ਕ੍ਰੈਸ਼ ਕਰਦੇ ਹੋ, ਜਿਨ੍ਹਾਂ ਨੇ ਇਸ ਧਰਤੀ ਦੇ ਵਾਰਸਾਂ ਨੂੰ, ਇਸ ਧਰਤੀ ਦੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਹਮੇਸ਼ਾ ਸੱਜਾ ਬਾਜ਼ੂ ਬਣ ਕੇ ਇਸ ਧਰਤੀ ਦੀ ਰੱਖਿਆ ਕੀਤੀ ਹੋਵੇ, ਉਹਨਾਂ ਬਾਰੇ ਇਹ ਲਫ਼ਜ਼ ਕਹਿ ਕਿ ਕੰਘਾ ਕੱਚ ਕੜਾ ਕਿਰਪਾਣੇ ਨੂੰ ਭੇਜੋ ਪਾਕਿਸਤਾਨ। 400 ਸਾਲ ਬਾਅਦ ਫਿਰ ਇੱਕ ਚੰਦੂ ਦਾ ਪਾਠ ਹੋਇਆ, ਇੱਕ ਜਹਾਂਗੀਰ ਨੂੰ, ਵਕਤ ਦੇ ਤਾਜਦਾਰ ਨੂੰ ਗੁੰਮਰਾਹ ਕੀਤਾ ਗਿਆ। ਉਦੋਂ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਹੋਈ ਸੀ, ਹੁਣ ਗੁਰੂ ਅਰਜਨ ਸਾਹਿਬ ਦੇ ਲੱਖਾਂ ਸ਼ਹੀਦਾਂ ਸਿੱਖਾਂ ਦੀ ਸ਼ਹੀਦੀ ਹੋਈ। ਉਦੋਂ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਹੋਈ ਸੀ, ਹੁਣ ਗੁਰੂ ਅਰਜਨ ਪਾਤਸ਼ਾਹ ਜੀ ਦੀ ਦੇਹ ਨਹੀਂ ਬਲਕਿ ਆਤਮਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਹੋਇਆ ਅਤੇ ਸ਼ਹੀਦੀ ਹੋਈ। ਚੰਦੂ ਨੇ ਬਿਲਕੁਲ ਉਹੋ ਹੀ ਪਾਠ ਅਦਾ ਕੀਤਾ 400 ਵਰੇ ਬਾਅਦ, ਵਕਤ ਦੇ ਜਹਾਂਗੀਰ ਨੂੰ ਇਸ ਤਰ੍ਹਾਂ ਗੁੰਮਰਾਹ ਕੀਤਾ। ਇਤਿਹਾਸ ਦੇ ਪੰਨਿਆਂ 'ਤੇ ਰਹੇਗਾ, ਮੈਂ ਇਹ ਨਹੀਂ ਕਹਿੰਦਾ ਨਹੀਂ ਰਹੇਗਾ, ਦੋਨੋਂ ਦੋਸ਼ੀਆਂ ਦਾ ਆਪਣਾ ਆਪਣਾ ਟਿਕਾਰਾ ਇਸ ਇਤਿਹਾਸ ਦੇ ਪੰਨਿਆਂ ਤੋਂ ਖਤਮ ਨਹੀਂ ਹੋ ਸਕਦਾ, ਪਰ ਮੈਨੂੰ ਦੁੱਖ ਇਹ ਹੈ ਕਿ ਸਿੱਖ ਅਤੇ ਪੰਥ ਅਖਵਾਉਣ ਵਾਲੇ ਲੋਕ ਜਦੋਂ ਚੰਦੂਆਂ ਨਾਲ ਗਲਵੱਕੜੀ ਪਾ ਬੈਠੇ। ਠਿਕਾਣਾ ਨਹੀਂ, ਕਿਹੜੀ ਅਜੀਬ ਗੱਲ ਹੈ, ਵਕਤ ਦੇ ਨਾਲ ਬਦਲ ਜਾਣ ਵਾਲੇ ਲੋਕ। ਪਿਛਲੇ ਸਾਲ, ਪਿਛਲੇ 5-7 ਸਾਲ ਪੁਰਾਣੀ ਗੱਲ ਹੈ, 1997 ਵਿੱਚ ਜਦੋਂ ਇਲੈਕਸ਼ਨ ਹੋਏ, ਮੈਂ ਇਹ ਗੱਲ ਦਾ ਜ਼ਿਕਰ ਵੀ ਕੀਤਾ ਸੀ, 1997 ਵਿੱਚ ਜਦੋਂ ਇਲੈਕਸ਼ਨ ਹੋਏ ਤੇ ਆਪਣੇ ਆਪ ਨੂੰ ਪੰਥ ਅਖਵਾਉਣ ਵਾਲਿਆਂ ਦੀ ਸਰਕਾਰ ਬਣੀ, ਕੇਵਲ ਆਪਣੇ ਸਾਥੀਆਂ ਦੀ ਖੁਸ਼ਾਮਦ ਵਜੋਂ ਤੇ ਉਹਨਾਂ ਦੀ ਭਾਈ ਵਾਲੀ ਦੇ ਪ੍ਰਪੱਕ ਹੋਣ ਦੇ ਮਸਲੇ ਤੇ ਇਹਨਾਂ ਨੇ ਆਰਡਰ ਕਰ ਦਿੱਤਾ ਕਿ ਹਜ਼ਾਰਾਂ ਸਿੱਖਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਹੀਦੀ ਦਾ ਦਿਹਾੜਾ ਜਿਹੜਾ ਕੱਲੂ ਘਰ ਹੈ 1984 ਵਾਲਾ, ਇਹ ਅੱਜ ਦਰਬਾਰ ਸਾਹਿਬ ਜਾਂ ਅਕਾਲ ਤਖ਼ਤ 'ਤੇ ਨਹੀਂ ਮਨਾਇਆ ਜਾਏਗਾ। ਹਾਲਾਂਕਿ ਮਨਾਉਣ ਦਾ ਐਲਾਨ ਹੋ ਚੁੱਕਾ ਸੀ, ਦਾਸ ਉਸ ਸਮਾਗਮ ਵਿੱਚ ਆਪ ਖੁਦ ਸ਼ਾਮਿਲ ਸੀ। ਪੁਰਾਣੀਆਂ 1997 ਦੇ ਕੱਲੂ ਘਾਰੇ ਦੇ ਦਿਹਾੜੇ ਦੀਆਂ ਤਸਵੀਰਾਂ, ਫੋਟੋਆਂ ਅਖਬਾਰਾਂ ਵਿੱਚ ਮੌਜੂਦ ਨੇ, ਅੱਜ ਵੀ ਕਢਾ ਕੇ ਦੇਖੀਆਂ ਜਾ ਸਕਦੀਆਂ ਨੇ। ਮੈਂ ਕੋਈ ਗੱਲ ਬਣਾਵਟੀ ਗੱਲ ਨਹੀਂ ਕਰਨਾ ਚਾਹੁੰਦਾ, ਦਾਸ ਉਹਦੇ ਵਿੱਚ ਸ਼ਾਮਿਲ ਸੀ। ਅਗਲੀ ਲਾਈਨ ਵਿੱਚ ਅਸੀਂ 5-4 ਸੱਜਣ ਬੈਠੇ ਸਨ। ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸਮਾਗਮ ਸ਼ੁਰੂ ਹੋਇਆ, ਇਹਨਾਂ ਨੇ ਆਰਡਰ ਕਰ ਦਿੱਤਾ ਕੋਈ ਇੱਥੇ ਬੋਲ ਨਹੀਂ ਸਕਦਾ, ਕਿਸੇ ਸ਼ਹੀਦ ਪਰਿਵਾਰ ਨੂੰ ਇੱਥੇ ਸਨਮਾਨਿਤ ਨਹੀਂ ਕੀਤਾ ਜਾ ਸਕਦਾ, ਸਿਰਪਾਓ ਨਹੀਂ ਦਿੱਤਾ ਜਾ ਸਕਦਾ, ਕਿਉਂਕਿ ਸਾਡੇ ਸਾਥੀ ਜਿਹੜੇ ਨੇ ਉਹ ਨਾ ਨਾਰਾਜ਼ ਹੋ ਜਾਣ, ਜਿਨ੍ਹਾਂ ਨਾਲ ਸਾਡਾ ਨਿਉਂ ਹੈ, ਅੱਜ ਦੇ ਚੰਦੂ ਨਾਰਾਜ਼ ਨਾ ਹੋ ਜਾਣ। ਅਜੇ ਤੱਕ ਉਹ ਵਿਅਕਤੀ ਯਾਦ ਹੈ, ਅਮਰਜੀਤ ਸਿੰਘ ਚਾਵਲਾ, ਉਦੋਂ ਅਜੇ ਇਹਨਾਂ ਦੀ ਧੜੇ ਵਿੱਚ ਨਹੀਂ ਸੀ, ਮੇਰੇ ਨਾਲ ਇਸ ਪਾਸੇ ਬੈਠਾ ਸੀ। ਉਸਨੇ ਆਵਾਜ਼ ਦੇ ਕੇ ਆਖਿਆ, ਟੌੜਾ ਸਾਹਿਬ ਕੇਵਲ ਅਤੇ ਕੇਵਲ ਵਕਤ ਦੇ ਜਥੇਦਾਰ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਨੂੰ ਹੀ ਬੋਲ ਲੈਣ ਦਿਓ, 5 ਮਿੰਟ ਸਾਡੀ ਰਸਮ ਪੂਰੀ ਹੋ ਜਾਏ। ਸਾਫ਼ ਜਵਾਬ ਮਿਲ ਗਿਆ, ਪੰਥ ਅਖਵਾਉਣ ਵਾਲਿਆਂ ਦੇ ਵੱਡੇ ਕਾਫਲੇ ਵਿੱਚੋਂ ਕੋਈ ਇੱਕ ਬਾਕੀ ਇੱਕ ਵਿਅਕਤੀ ਵੀ ਉੱਥੇ ਨਾ ਸ਼ਾਮਿਲ ਹੋਇਆ। ਹਾਲਾਂਕਿ ਕੇਵਲ 5 ਘੰਟੇ ਬਾਅਦ ਉਸੇ ਹੀ ਪੰਥ ਦੀ ਉੱਥੇ ਮੀਟਿੰਗ ਸੀ ਜਿਹਦੇ ਵਿੱਚ ਸਾਰੇ ਸ਼ਾਮਿਲ ਹੋਏ ਉਸੇ ਦਿਹਾੜੇ 'ਤੇ। ਅੱਜ ਅਖਬਾਰ ਕਢਾ ਲਓ, ਮੈਨੂੰ ਗੁਰੂ ਦੀ ਬਖਸ਼ਿਸ਼ ਸਦਕਾ ਇੱਕ ਇੱਕ ਚੀਜ਼ ਜ਼ਿਹਨ ਵਿੱਚ ਹੈ। ਉਸ ਦਿਹਾੜੇ 'ਤੇ ਹੁਕਮ ਹੋ ਗਿਆ ਕਿ ਕੱਲੂ ਘਾਰਾ ਦਿਹਾੜਾ ਨਹੀਂ ਮਨਾਇਆ ਜਾ ਸਕਦਾ, ਕਿਸੇ ਸ਼ਹੀਦ ਪਰਿਵਾਰ ਨੂੰ ਸਨਮਾਨਿਤ ਨਹੀਂ ਕੀਤਾ ਜਾ ਸਕਦਾ, ਕਿਸੇ ਨੂੰ ਸਿਰੋਪਾਓ ਨਹੀਂ ਦਿੱਤਾ ਜਾ ਸਕਦਾ। ਆਖਿਰ ਨੂੰ ਇਹਨਾਂ ਨੇ ਵੇਖਿਆ ਵੀ ਜਿਹੜਾ ਸਿਰੋਪਾਓ ਅਨਾਊਂਸ ਹੋ ਚੁੱਕਾ ਕਿਵੇਂ ਕਰਾਂਗੇ, ਆਖਿਰ ਜੇ ਸਿਰੋਪਾਓ ਜਿਹੜਾ ਉਹ ਸ਼ਸਤਰਾਂ ਨੂੰ ਦੇ ਦਿਓ, ਕਿਉਂਕਿ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸ਼ਸਤਰਾਂ ਦਾ ਪ੍ਰਕਾਸ਼ ਹੁੰਦਾ, ਸ਼ਸਤਰਾਂ ਨੂੰ ਸਿਰੋਪਾਓ ਭੇਟ ਕਰ ਦਿਓ। ਲੋਕ ਹੈਰਾਨ, ਔਰ ਦੂਜੇ ਦਿਨ ਆਲੋਚਨਾ ਹੋਈ, ਪੇਪਰ ਕਢਾ ਸਕਦੇ ਹੋ। ਉਹ ਕਿਹਾ ਕਦੀ ਐਸਾ ਹੋਇਆ ਕਿ ਸਿੱਖ ਗੁਰੂ ਨੂੰ ਸਿਰਪਾਓ ਦੇਵੇ? ਇੱਕ ਪਾਸੇ ਅਸੀਂ ਆਖਦੇ ਹਾਂ ਸਹਿਫ ਸਰੋਹੀ ਸਾਹਿਤ ਹੀ ਯਹੀ ਹਮਾਰੇ ਪੀਰ,
ਅਸੀਂ ਸ਼ਾਸਤਰ ਤੇ ਸ਼ਸਤਰ ਦੋਵਾਂ ਅੱਗੇ ਸਿਰ ਚੁਕਾ ਗਏ ਤੇ ਇਹ ਕਿੱਡੀ ਅਵੱਗਿਆ ਹੋ ਰਹੀ ਹੈ। ਪਰ ਇਹਨਾਂ ਨੇ ਕੀਤੀ 1997 ਦੇ ਘੱਲੂਕਾਰੇ ਦਿਹਾੜੇ ਦਾ ਅੱਜ ਵੀ ਤੁਸੀਂ ਦ੍ਰਿਸ਼ ਕਢਾ ਕੇ ਵੇਖ ਸਕਦੇ ਹੋ। ਉਦੋਂ ਸਿਰਪਾਓ ਦਿੱਤਾ ਗਿਆ ਸ਼ਸਤਰਾਂ ਨੂੰ, ਕਿਸੇ ਨੂੰ ਬੋਲਣ ਨਾ ਦਿੱਤਾ ਗਿਆ, ਘੱਲੂਕਾਰਾ ਦਿਨ ਨਹੀਂ ਮਨਾਉਣਾ। ਅਤੇ ਕਿਹੜੀ ਅਜੀਬ ਗੱਲ ਹੈ, ਆਹ ਹੁਣ ਅਜੇ ਕੇਵਲ 15 ਦਿਨ ਗੁਜ਼ਰੇ ਨੇ, 10 ਦਿਨ, ਤੁਸੀਂ ਅੱਜ ਦੇ ਘੱਲੂਕਾਰਾ ਦਿਨ ਮਨਾਉਣ ਲਈ ਸਾਰੇ ਇਕੱਠੇ ਹੋ ਰਹੇ ਹੋ, ਕਿਉਂ ਹੋਏ? ਹੁਣ ਉਹ ਦਿਹਾੜਾ ਨਹੀਂ, ਕਿਉਂਕਿ ਹੁਣ ਲੋਕਾਂ ਨੂੰ ਗੁੰਮਰਾਹ ਕਰਨਾ ਕਿ ਅਸੀਂ ਪੰਥ ਹਾਂ। ਆਹ ਵੇਖ ਲਓ ਸਾਡੇ ਮਨਾਂ ਵਿੱਚ ਉਸ ਘੱਲੂਕਾਰੇ ਵਿੱਚ ਸ਼ਹੀਦ ਹੋਣ ਵਾਲੇ ਲੱਖਾਂ ਲੋਕਾਂ ਦਾ ਕਿੰਨਾ ਦਰਦ ਹੈ, ਗੁਰੂ ਅਰਜਨ ਸਾਹਿਬ ਦੀ ਆਤਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਹੀਦੀ ਦਾ ਕਿੰਨਾ ਪਰੇਸ਼ਾਨੀ ਅਤੇ ਦੁੱਖ ਹੈ ਮਨ ਅੰਦਰ। ਅਸੀਂ ਉਹ ਦਿਨ ਮਨਾਉਣ ਆਇਆ, ਹੁਣ 97 ਤੋਂ ਬਾਅਦ ਅੱਜ ਚੇਤਾ ਆਇਆ, ਕਿਉਂਕਿ ਵੋਟ ਲੈਣੀ, ਕਿਉਂਕਿ ਆਪਣੀ ਰਾਜਨੀਤੀ ਲਈ ਲੋਕਾਂ ਨੂੰ ਗੁੰਮਰਾਹ ਕਰਨਾ ਹੈ। ਉਹ ਭਲੇ ਹੋ ਰਾਜਨੀਤੀ ਕਰੋ, ਜਮ ਜਮ ਕਰੋ, ਮੈਨੂੰ ਕਿਸੇ ਰਾਜਨੀਤੀ ਨਾਲ ਕੋਈ ਕੰਸਰਨ ਨਹੀਂ, ਰਾਜਨੀਤਿਕ ਹੋ ਕੇ ਕਰੋ, ਪਰ ਇਸ ਸਿੱਖੀ ਅਤੇ ਪੰਥ ਦਾ ਨਕਾਬ ਪਾ ਕੇ ਦੁਨੀਆਂ ਨੂੰ ਗੁੰਮਰਾਹ ਨਾ ਕਰੋ। ਚੰਦੂ ਚੰਦੂ ਹੀ ਰਹਿਣੇ ਨੇ ਜਿੰਨੀ ਮਰਜ਼ੀ ਕੋਸ਼ਿਸ਼ ਕਰੋ, ਉਹਨਾਂ ਨੇ ਕਦੀ ਨਹੀਂ ਬਦਲਣਾ। ਤੁਸੀਂ ਆਏ ਦਿਨ ਬਦਲਦੇ ਹੋ। 1997 ਦਾ ਘੱਲੂਕਾਰਾ ਦਿਹਾੜਾ ਵੇਖ ਲਓ ਅਤੇ ਆਹ 10 ਦਿਨ ਪਹਿਲਾਂ ਬੀਤਿਆ ਘੱਲੂਕਾਰਾ ਦਿਹਾੜਾ ਵੇਖ ਲਓ, ਇਹ ਫਰਕ ਕਿਉਂ ਆਉਂਦਾ? ਇਹ ਚੇਂਜ ਕਿਉਂ ਆਉਂਦੀ ਹੈ? ਇਹ ਵਕਤ ਦੇ ਰੁੱਤ ਨਾਲ ਬਦਲਦੇ ਹੋਇਆ ਮੌਸਮ ਕਿਵੇਂ ਬਦਲ ਜਾਂਦਾ ਹੈ? ਜੇ ਅਸੀਂ ਚੇਤੰਨ ਨਹੀਂ ਹੋਵਾਂਗੇ ਤੇ ਆਏ ਦਿਨ ਗੁੰਮਰਾਹ ਕੀਤਾ ਜਾਂਦਾ ਰਹੇਗਾ। ਸੱਚ ਧਰਮ ਵੀ ਇਹਨਾਂ ਦੀ ਮਰਜ਼ੀ ਤੇ ਨਿਰਭਰ ਹੋ ਜਾਏਗਾ। ਉਹ ਭੁੱਲੇ ਹੋ, ਮੈਨੂੰ ਤੁਸੀਂ ਕਹਿੰਦੇ ਹੋ ਸੱਚ ਬੋਲਣ ਵਾਸਤੇ ਉਸ ਸਟੇਜ ਤੇ ਕਿਉਂ ਗਿਆ? ਮੈਂ ਪੁੱਛਣਾ, ਜਿੱਥੇ ਮੇਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜਾ ਸਕਦਾ ਉੱਥੇ ਸਿੱਖ ਕਿਉਂ ਨਹੀਂ ਜਾਏਗਾ? ਜਾਂ ਤਾਂ ਆਖੋ ਬਿਨਾਂ ਤੁਹਾਡੇ ਕਿਸੇ ਹੋਰ ਦੇ ਘਰ ਵਿੱਚ ਕਿਸੇ ਹੋਰ ਅਸਥਾਨ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੀ ਨਹੀਂ ਹੋ ਸਕਦਾ। ਜਿਹਨਾਂ ਦਾ ਵਸ ਚੱਲਦਾ ਉਹ ਇਹ ਵੀ ਕਰਦੇ ਅਤੇ ਗੁਰੂ ਬਾਣੀ ਵਿੱਚ ਕਹਿੰਦਾ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੋ ਹਵਾ ਰਾਮ ਰਾਜੇ। ਅੱਗੇ ਕਹਿੰਦਾ ਗੁਰਸਿੱਖੀ ਸੋ ਥਾਨ ਭਾਲਿਆ। ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਸਿੱਖ ਤਾਂ ਉਸ ਅਸਥਾਨ ਨੂੰ ਭਾਲ ਕੇ ਵੀ ਜਾਏਗਾ। ਜਿੱਥੇ ਮੇਰਾ ਗੁਰੂ ਬੈਠਾ ਹੈ ਉੱਥੇ ਸਿੱਖ ਨੂੰ ਜਾਣ ਤੋਂ ਕੋਈ ਨਹੀਂ ਰੋਕ ਸਕਦਾ। ਹਾਂ, ਮੈਂ ਉੱਥੇ ਜਾ ਕੇ ਕਿਸੇ ਦੀ ਕਰਾਂ ਖੁਸ਼ਾਮਦ, ਕਿਸੇ ਮਨੁੱਖ ਦੇ ਸੰਬੰਧ ਵਿੱਚ ਬੋਲ ਕੇ ਉਹਦੀ ਉਪਮਾ ਕਰਕੇ ਜਿਵੇਂ ਤੁਸੀਂ ਕਰਦੇ ਹੋ ਐਸੇ ਮਨੁੱਖ ਦੀ, ਔਰ ਮੈਨੂੰ ਬੜਾ ਦੁੱਖ ਹੋਇਆ ਉਸ ਦਿਨ ਇੱਕ ਗੱਲ ਕੰਨਾਂ ਨਾਲ ਸੁਣ ਕੇ ਔਰ ਅੱਖਾਂ ਨਾਲ ਦੇਖ ਕੇ ਕਿ ਵਕਤ ਦਾ ਧਰਮ ਅਸਥਾਨ ਦਾ ਮੁਖੀ ਹੋਵੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ, ਅਤੇ ਜਦੋਂ ਆਪਣਾ ਲੈਕਚਰ ਸ਼ੁਰੂ ਕਰੇ ਉੱਥੇ ਇੱਕ ਲਫ਼ਜ਼ ਵਰਤੇ, ਅੱਜ ਵੀ ਕਢਾ ਕੇ ਦੇਖ ਲਿਓ, ਮੈਂ ਪਰਸੋਂ ਦੀ ਗੱਲ ਕਰ ਰਿਹਾ, ਪੁਰਾਣੀ ਨਹੀਂ ਕਰ ਰਿਹਾ, ਉਹ ਟੇਪ ਕਢਾ ਕੇ ਦੇਖ ਲਓ। ਆਪਣਾ ਲੈਕਚਰ ਸ਼ੁਰੂ ਕਰਨ ਲੱਗਿਆਂ ਲਫ਼ਜ਼ ਇਹ ਵਰਤੇ ਕਿ ਅੱਜ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਮਨਾਉਣ ਆਇਓ, ਆਪਾਂ ਇਕੱਤਰ ਹੋਏ ਹਾਂ। ਮੈਂ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦੇ ਸੰਬੰਧ ਵਿੱਚ ਕੋਈ ਗੱਲ ਕਰਨ ਤੋਂ ਪਹਿਲਾਂ ਇਹ ਲਫ਼ਜ਼ ਵਰਤਿਆ, ਉਹਨਾਂ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਦੇ ਉਪਰਾਲੇ ਸਦਕਾ ਅਸੀਂ, ਜਿਨ੍ਹਾਂ ਦੀ ਮਦਦ ਨਾਲ ਅਸੀਂ, ਜਿਨ੍ਹਾਂ ਦੀ ਸ਼ਕਤੀ ਨਾਲ ਅਸੀਂ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਪੁਰਬ ਮਨਾਉਣ ਦੇ ਯੋਗ ਹੋਇਆ, ਮਨਾਇਆ। ਉੱਥੋਂ ਉਹ ਫਿਰ ਲਿਸਟ ਸੁਣਾਉਣੀ ਸ਼ੁਰੂ ਕਰਦਾ ਜਿਹਦਾ ਮੁੱਖ ਆਰੰਭ ਅਕਾਲੀ ਦਲ ਦੇ ਪ੍ਰਧਾਨ ਤੋਂ ਕਰਦਾ ਕਿ ਉਹਦੀਆਂ ਆਹ ਸਿਫਤਾਂ ਨੇ, ਉਹਦੀਆਂ ਅੱਧਾ ਟਾਈਮ ਗੁਰੂ ਅਰਜਨ ਸਾਹਿਬ ਦੀ ਗੱਲ ਕਰਨ ਦੀ ਬਜਾਏ ਉਹ ਉਹਨਾਂ ਲੋਕਾਂ ਦੀ ਗੱਲ ਕਰੀ ਜਾਂਦਾ। ਉਹ ਭਲਿਆ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਮਨਾਉਣੀ ਹੋਵੇ ਅਤੇ ਐਡੀ ਵੱਡੀ ਸੰਸਥਾ ਨੇ ਮਨਾਉਣੀ ਹੋਵੇ, ਉਹਨੂੰ ਅਜੇ ਕਿਸੇ ਮਨੁੱਖ ਦੇ ਹੋਰ ਕਿਸੇ ਮਨੁੱਖ ਦੀ ਮਦਦ ਦੀ ਲੋੜ ਹੈ? ਲੇਕਿਨ ਜੀਵਨ ਮੁਹਤਾਜ ਹੋ ਗਿਆ, ਜ਼ਿੰਦਗੀ ਗੁਲਾਮ ਹੋ ਗਈ ਹੈ, ਜ਼ਮੀਰ ਗੁਲਾਮ ਹੋ ਗਈ ਹੈ, ਔਰ ਉਹ ਜ਼ਮੀਰ ਗੁਲਾਮ ਹੁੰਦੀ ਕਿਸੇ ਮਨੁੱਖ ਦੀ, ਆਮ ਸਧਾਰਨ ਮਨੁੱਖ ਦੀ, ਤਾਂ ਦੁੱਖ ਵਾਲੀ ਗੱਲ ਨਾ ਹੁੰਦੀ। ਜ਼ਮੀਰ ਗੁਲਾਮ ਹੋ ਰਹੀ ਹੈ ਅੱਜ ਧਰਮ ਅਸਥਾਨਾਂ ਦੇ ਮੁਖੀਆਂ ਦੀ, ਨਤੀਜਾ ਇਹ ਹੈ ਕਿ ਧਰਮ ਨੂੰ ਹੀ ਗੁਲਾਮ ਕਰ ਰਹੇ ਨੇ। ਉਹ ਭਲੇ ਹੋ ਧਰਮ ਦੀ ਨਿਸ਼ਾਨਦੇਹੀ ਕਰਦੇ ਨੇ ਗੁਰੂ ਅਰਜਨ ਸਾਹਿਬ, ਅਤੇ ਧਰਮ ਨੂੰ ਗੁਲਾਮ ਕਰਕੇ ਕਦੀ ਮਤ ਸੋਚਿਓ ਅਸੀਂ ਗੁਰੂ ਅਰਜਨ ਸਾਹਿਬ ਦੀ ਜ਼ਮੀਰ ਨੂੰ ਗੁਲਾਮ ਕਰ ਲਵਾਂਗੇ। ਧਰਮ ਨਿਰਪੱਖ ਹੈ, ਧਰਮ ਆਜ਼ਾਦ ਹੈ, ਧਰਮ ਸੱਚ ਹੈ, ਜਿੱਥੇ ਜਾਂਦਾ ਹੈ ਉੱਥੇ ਹੀ ਸੱਚ ਵਰਤਾਉਂਦਾ ਹੈ। ਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੀ ਜ਼ਬਾਨ ਤੋਂ ਆਖਿਆ, ਰਸਨਾ ਤੋਂ ਆਖਿਆ, ਪੌੜੀ ਸੱਚਾ ਸਾਹਿਬ ਏਕ ਤੂੰ, ਜਿਨ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇ ਤਿਸ ਮਿਲੇ ਸੱਚ, ਤਾਂ ਤਿੰਨੀ ਸੱਚ ਕਮਾਇਆ, ਸਤਿਗੁਰੂ ਮਿਲਿਆ
ਸੱਚ ਪਾਇਆ ਜਿਨਕੇ ਹਿਰਦੇ ਸੱਚ ਵਸਾਇਆ। ਤੇ ਅਗਲੀ ਲਾਈਨ ਅੰਦਰ ਗੁਰੂ ਨੇ ਵੀ ਇੱਕ ਸ਼ਿਕਵਾ ਕੀਤਾ, ਉਹ ਲਫ਼ਜ਼ ਸਨ ਮੇਰਾ ਕਿਹਾ ਹੋਇਆ ਲਫ਼ਜ਼ ਨਹੀਂ ਗੁਰੂ ਦਾ ਆਖਿਆ ਹੈ। ਗੁਰੂ ਕਹਿੰਦੇ ਨੇ ਮੂਰਖ ਸੱਚ ਨਾ ਜਾਣਨੇ। ਗੁਰੂ ਐਸੇ ਲੋਕਾਂ ਨੂੰ ਮੂਰਖ ਦਾ ਨਾਮ ਦਿੰਦੇ ਨੇ ਕਿ ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ। ਇਹ ਜੀਵਨ ਵਿਅਰਥ ਹੋ ਰਿਹਾ। ਸੱਚ ਦੇ ਅਸਥਾਨ ਦੇ ਪਹਿਰੇਦਾਰ ਬਣ ਕੇ ਉਹ ਸੱਚ ਤੋਂ ਇੰਨੇ ਦੂਰ ਜਾ ਚੁੱਕੇ ਨੇ ਕਿ ਸੱਚ ਕਹਿਣਾ ਤਾਂ ਕਿਤੇ ਰਹਿ ਗਿਆ, ਹੁਣ ਸੱਚ ਸੁਣਨ ਦੀ ਸ਼ਕਤੀ ਵੀ ਨਹੀਂ ਰੱਖਦੇ। ਕਮ ਸੇ ਕਮ ਸੱਚ ਸੁਣ ਲਓ, ਉਹ ਕਦੇ ਨਹੀਂ ਸੁਣ ਵੀ ਨਹੀਂ ਸਕਦੇ। ਉਹ ਭਲੇ ਉਸੇ ਸਟੇਜ 'ਤੇ ਖਲੋ ਕੇ ਸੱਚ ਆਖਣ ਤੋਂ ਬਾਅਦ ਮੈਂ ਸਪਸ਼ਟ ਲਫ਼ਜ਼ ਕਹੇ ਕਿ ਭਲਿਓ ਨੀਲੀਆਂ ਪੀਲੀਆਂ ਕਾਲੀਆਂ ਚਿੱਟੀਆਂ ਪੱਗਾਂ ਵਾਲਿਆਂ ਨਾਲ ਗੁਰੂ ਪਰਵਾਹ ਪਿਆਰ ਨਹੀਂ ਕਰਦਾ, ਪਿਆਰ ਕਰਦਾ ਕਰਮੀ ਆਪੋ ਆਪਣੀ ਨਾਲ। ਚੰਗੇ ਬਣੋ, ਮੇਰਾ ਕੋਈ ਧੜਾ ਨਹੀਂ, ਮੈਂ ਕਿਸੇ ਧੜੇ ਦੀ ਗੱਲ ਕਰਨ ਨਹੀਂ ਆਇਆ, ਮੈਂ ਤਾਂ ਕੇਵਲ ਗੁਰੂ ਨਾਨਕ ਦਾ ਮੈਸੇਜ ਦੇਣ ਆਇਆ ਤੁਹਾਡੇ ਕੋਲ। ਪਾਕਾਂ ਨੂੰ ਗੁਰੂ ਨਾਨਕ ਦਾ ਮੈਸੇਜ ਸੀ ਸੱਚ, ਜਿਨ੍ਹਾਂ ਨੇ ਸੁਣ ਲਿਆ ਸੁਣ ਲਿਆ, ਜਿਨ੍ਹਾਂ ਨੂੰ ਹਜ਼ਮ ਨਹੀਂ ਹੋਇਆ ਉਹ ਦੁਖੀ ਹੋ ਗਏ। ਪਰ ਇੱਕ ਖਿਆਲ ਕਰਿਓ, ਗੁਰੂ ਅਰਜਨ ਸਾਹਿਬ ਦੀ ਪਰਿਭਾਸ਼ਾ ਹੀ ਧਰਮ ਸੱਚ ਤੋਂ ਹੈ। ਸੱਚ ਧਰਮ ਜਿਹੜਾ ਹੈ ਇਹ ਗੁਰੂ ਅਰਜਨ ਪਾਤਸ਼ਾਹ ਜੀ ਦੀ ਪਰਿਭਾਸ਼ਾ ਹੈ, ਉਹਨਾਂ ਦਾ ਸਰੂਪ ਹੈ, ਉਹਨਾਂ ਦਾ ਰੂਪ ਹੈ। ਇਹ ਫੈਸਲਾ ਮੇਰਾ ਨਹੀਂ, ਕੱਲ ਸਹਾਰ ਪੱਟ ਆਪਣੀ ਜ਼ਬਾਨ ਤੋਂ ਇਹ ਲਫ਼ਜ਼ ਕਹਿੰਦੇ। ਧਰਮ ਦੂਜਾ ਅਰਜਨ, ਧਰਮ ਦੂਜਾ ਅਰਜਨ ਹਰ ਭਗਤਾ, ਧਰਮ ਦੂਜਾ ਅਰਜਨ ਕੁਲ ਸੋਢੀ ਗੁਰੂ ਰਾਮਦਾਸ ਤਨ, ਕੁਲ ਸੋਢੀ ਕੁਲ ਸੋਢੀ ਗੁਰੂ ਰਾਮਦਾਸ ਤਨ, ਧਰਮ ਤੁਜਾ ਅਰਜਨ ਹਰ ਭਗਤਾ, ਭੈ ਭੰਜਨ ਪਰ ਪੀਰ ਨਿਵਾਰਨ, ਭੈ ਭੰਜਨ ਪਰ ਪੀਰ ਨਿਵਾਰਨ, ਕਲ ਸਹਾਰ ਤੋਹੇ ਜਸ ਬਕਤਾ, ਕਲ ਸਹਾਰ ਤੋਹੇ ਜਸ ਬਕਤਾ, ਕੁਲ ਸੋਢੀ ਗੁਰੂ ਰਾਮਦਾਸ ਤਨ, ਧਰਮ ਤੁਜਾ ਅਰਜਨ ਹਰ ਭਗਤਾ, ਧਰਮ ਤੁਜਾ ਅਰਜਨ ਹਰ ਭਗਤਾ। ਧਰਮ ਤੁਜਾ ਅਰਜਨ, ਧਰਮ ਤੁਜਾ ਅਰਜਨ ਹਰ ਭਗਤਾ, ਧਰਮ ਦੂਜਾ ਅਰਜਨ, ਧਰਮ ਦੂਜਾ ਅਰਜਨ, ਧਰਮ ਦੂਜਾ ਅਰਜਨ। ਧਰਮ ਦਾ ਨਿਸ਼ਾਨ ਸਾਹਿਬ ਗੁਰੂ ਅਰਜਨ ਪਾਤਸ਼ਾਹ ਜੀ ਦਾ ਪੁਰਬ ਮਨਾਉਣਾ ਹੈ, ਅਤੇ ਧਰਮ ਇਨਸਾਫ ਦਾ ਪ੍ਰਤੀਕ ਹੈ, ਧਰਮ ਸੱਚ ਹੈ। ਇਸ ਲਈ ਸੱਚ ਤੋਂ ਅੱਖਾਂ ਬੰਦ ਕਰਕੇ ਸੱਚ ਦੇ ਨੂੰ ਨਾ ਦੇਖਣ ਵਾਲੇ, ਕੇਵਲ ਅੰਧੇਰੇ ਵਿੱਚ ਠੇਡੇ ਖਾਣ ਵਾਲੇ, ਉਹ ਸੱਚ ਦੀਆਂ ਅੱਖਾਂ ਤੋਂ ਕੋਰੇ ਮਨੁੱਖ ਜਿਹੜੇ ਨੇ, ਉਹਨਾਂ ਦੇ ਮਗਰ ਲੱਗ ਕੇ ਆਪਣਾ ਸਫ਼ਰ ਕਰਨ ਵਾਲਿਆਂ ਨੂੰ ਗੁਰੂ ਨੇ ਬਾਣੀ ਵਿੱਚ ਆਖ ਦਿੱਤਾ, ਅੰਧਾ ਆਗੂ ਜੇ ਥੀਏ ਸਭ ਸਾਥ ਮੁਹਾਵੇ। ਇਸ ਲਈ ਸੱਚ ਨੂੰ ਕਬੂਲ ਕਰਨ ਵਾਲੇ ਲੋਕ ਸਾਨੂੰ ਚਾਹੀਦੇ ਨੇ, ਉਹ ਨਹੀਂ ਜਿਹੜੇ ਸੱਚ ਤੋਂ ਅੱਖਾਂ ਮੀਟ ਲੈਣ ਅਤੇ ਆਖਣ ਇਸ ਸ਼ੀਸ਼ੇ ਨੂੰ ਤੋੜ ਦਿਓ। ਸੱਚ ਕਿਉਂ ਬੋਲਦਾ? ਆਪਣੇ ਆਪ ਨੂੰ ਸੁਧਾਰਨ ਦੀ ਬਜਾਏ ਆਖਣਾ ਇਹ ਬੋਲ ਵੀ ਸਾਡੇ ਕੰਨਾਂ ਵਿੱਚ ਨਾ ਪੈਣ। ਸਦੀਆਂ ਪਹਿਲਾਂ ਵੀ ਜਹਾਂਗੀਰ ਅਤੇ ਚੰਦੂ ਪੈਦਾ ਹੋਏ, ਸਦੀਆਂ ਬਾਅਦ ਵੀ ਜਹਾਂਗੀਰ ਅਤੇ ਚੰਦੂ ਪੈਦਾ ਹੋਏ, ਕੰਮ ਵੀ ਆਪਣਾ ਆਪਣਾ ਉਸੇ ਤਰਤੀਬ ਨਾਲ ਕੀਤਾ। ਪਰ ਆਹ ਨਵੀਂ ਗੱਲ ਇਸ ਵਾਰ 400 ਸਾਲ ਬਾਅਦ ਦੇਖੀ ਕਿ ਸਿੱਖ ਅਤੇ ਪੰਥ ਅਖਵਾਉਣ ਵਾਲੇ ਲੋਕ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਪੁਰਬ ਦੇ ਦਰਬਾਰ ਵਿੱਚ ਚੰਦੂਆਂ ਨੂੰ ਸਨਮਾਨਿਤ ਕਰ ਰਹੇ ਸਨ। ਆਹ ਦੁੱਖ ਵਾਲੀ ਗੱਲ ਸੀ। ਗੁਰੂ ਬਖਸ਼ਿਸ਼ ਕਰੇ ਸਾਨੂੰ ਸੋਝੀ ਆ ਜਾਏ ਇਹਨਾਂ ਸ਼ਬਦਾਂ ਨਾਲ। ਖਿਮਾ ਦਾ ਜਾ ਚੁੱਕਾਂ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।